ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕਉ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦਾ ਧਿਆਈਐ ਸੋਈ ਕਾਰਣ ਕਾਰਣ ਸਮਰੱਥ ਸੁਆਮੀ ਜਾਤੇ ਬ੍ਰਿਥਾ ਨਾ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵੱਡੈ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਤ ਪਾਵਨ ਭਗਤ ਵਿਸ਼ਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਏ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏ ਕੁਲ ਆਲਮ ਸਰਵਰੇ ਕਾਇਨਾਤ ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਨਿੱਤ ਦੀ ਮਰਿਆਦਾ ਅਨੁਸਾਰ ਸੁੰਦਰ ਦੀਵਾਨ ਸੱਜਦੇ ਹਨ, ਇਹਨਾਂ ਸੱਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸਾਹਿਬ ਪ੍ਰਕਾਸ਼ਮਾਨ ਹੋ ਕੇ ਮੁੱਖ ਵਾਕ ਦੀ ਦਾਤ ਬਖਸ਼ਦੇ ਹਨ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੁੰਦੇ ਹੋ। ਸੋ ਆਓ ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਜੋ ਪਾਵਨ ਪਵਿੱਤਰ ਮੁੱਖ ਵਾਕ ਦੀ ਦਾਤ ਸਤਿਗੁਰਾਂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤੀ ਹੈ, ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਧਰੀਏ, ਬੇਨਤੀ ਕਰੀਏ, ਸਤਿਗੁਰੂ ਕਿਰਪਾ ਕਰੋ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਇਸ ਪਾਵਨ ਸ਼ਬਦ ਦੀ ਵਿਚਾਰ ਕਰਵਾ ਲੈਣੀ। ਸੋ ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਇੱਕ ਵਾਰ ਕਰੋ ਰਸਨਾ ਨੂੰ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਧਰਨ ਗਗਨ ਨਵ ਖੰਡ ਮਹਿ ਜੋਤ ਸਵ ਰੂਪੀ ਰਹੇ ਉਭਾਰ, ਭਾਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਪ੍ਰਤੱਖ ਹਰੀ ਦੇ ਸਰੂਪ ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਸ਼ਬਦ 611 ਅੰਗ ਦੇ ਉੱਤੇ ਅੰਕਿਤ ਹੈ, ਸੋਰਠ ਰਾਗ ਹੈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਖੋਜਤ ਖੋਜਤ ਖੋਜ ਵਿਚਾਰਿਓ।
ਸਤਿਗੁਰਾਂ ਨੇ ਸ਼ਬਦ ਦੀ ਆਰੰਭਤਾ ਤੇ ਖੋਜ ਦੀ ਗੱਲ ਕੀਤੀ ਹੈ। ਦੁਨੀਆਂ ਦੇ ਅੰਦਰ ਹਰੇਕ ਮਨੁੱਖ ਦੇ ਮਨ ਦੇ ਅੰਦਰ ਇਹ ਇੱਛਾ ਹੁੰਦੀ ਹੈ ਕਿ ਮੈਂ ਕੋਈ ਨਾ ਕੋਈ ਖੋਜ ਕਰਾਂ, ਅਤੇ ਉਹ ਖੋਜ ਕਰਨ ਜਦ ਲੱਗਦਾ ਹੈ, ਖੋਜਦਾ ਖੋਜਦਾ ਇੱਕ ਦਿਨ ਉਸ ਚੀਜ਼ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਸ ਦੀ ਖੋਜ ਉਸਨੇ ਆਰੰਭ ਕੀਤੀ ਹੁੰਦੀ ਹੈ। ਪਰ ਆਪਾਂ ਵਿਚਾਰ ਕਰੀਏ, ਜੇ ਬੰਦਾ ਧਨਵਾਨ ਬਣਨਾ ਚਾਹੁੰਦਾ ਹੈ ਤੇ ਉਹ ਧਨ ਦੀ ਪ੍ਰਾਪਤੀ ਲਈ ਕੋਈ ਵਧੀਆ ਕਾਰੋਬਾਰ ਖੋਜਦਾ ਹੈ, ਫਿਰ ਉਹ ਵਧੀਆ ਕਾਰੋਬਾਰ ਪ੍ਰਾਪਤ ਕਰਕੇ ਚਾਹੁੰਦਾ ਹੈ ਕਿ ਮੈਨੂੰ ਇੰਨਾ ਕੁ ਧਨ ਮਿਲੇ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਆਨੰਦ ਮਾਣ ਸਕਣ। ਪਰ ਯਾਦ ਰੱਖਣਾ, ਇਹ ਧਨ ਦੀ ਖੋਜ ਵੀ ਕਰਨ ਵਾਲਾ ਬੰਦਾ ਸੰਸਾਰ ਤੋਂ ਨਿਰਾਸ਼ ਹੋ ਕੇ ਚਲਾ ਜਾਂਦਾ ਹੈ। ਵੱਡੇ ਵੱਡੇ ਲੋਕ ਜਿਹੜੇ ਨੇ ਖੋਜੀ ਨੇ, ਕੋਈ ਰਤਨਾਂ ਦੀ ਖੋਜ ਕਰਦਾ ਹੈ, ਕੋਈ ਹੀਰਿਆਂ ਦੀ ਖੋਜ ਕਰਦਾ ਹੈ, ਕੋਈ ਮਾਣਕਾਂ ਦੀ ਖੋਜ ਕਰਦਾ ਹੈ। ਠੀਕ ਹੈ, ਖੋਜ ਕਰਨ ਦੇ ਨਾਲ ਇਹ ਚੀਜ਼ਾਂ ਦੀ ਪ੍ਰਾਪਤੀ ਤਾਂ ਹੋ ਜਾਂਦੀ ਹੈ, ਪਰ ਇੱਕ ਦਿਨ ਸੰਸਾਰ ਤੋਂ ਜੀਵ ਨੂੰ ਨਿਰਾਸ਼ ਹੋ ਕੇ ਜਾਣਾ ਪੈਂਦਾ ਹੈ, ਕਿਉਂਕਿ ਬੰਦੇ ਦੀ ਖੋਜ ਕਦੇ ਵੀ ਪੂਰੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੈਸੇ ਤੂੰ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਈ। ਭਾਈ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਤਿੰਨ ਪ੍ਰਮਾਣ ਦਿੱਤੇ ਨੇ ਕਿ ਜਿਸ ਤਰ੍ਹਾਂ ਉਹ ਕਹਿਣ ਲੱਗੇ ਸਮੁੰਦਰ ਦੇ ਅੰਦਰ ਬਹੁਤ ਨਿਧੀਆਂ ਖਜ਼ਾਨੇ ਨੇ, ਪਰ ਉਸ ਦੀ ਪ੍ਰਾਪਤੀ ਕੌਣ ਕਰਦਾ ਹੈ? ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਈ, ਜਿਹੜਾ ਹੰਸ ਹੈ ਅਤੇ ਜਾਂ ਫਿਰ ਉਹ ਗੋਤਾਖੋਰ ਜਿਹੜਾ ਮਰ ਜੀਵਾ ਹੈ ਉਹ ਸਮੁੰਦਰ ਦੀਆਂ ਗਹਿਰਾਈਆਂ ਦੀ ਤਲ 'ਤੇ ਉਤਰ ਕੇ ਅਤੇ ਸਮੁੰਦਰ ਦੇ ਵਿੱਚ ਜਿਹੜੇ ਖਜ਼ਾਨੇ ਨੇ ਉਹ ਕੱਢ ਕੇ ਬਾਹਰ ਲਿਆਉਂਦਾ ਹੈ। ਦੂਜਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ, ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਕਹਿਣ ਲੱਗੇ ਜਿਸ ਤਰ੍ਹਾਂ ਪਰਬਤ ਦੇ ਅੰਦਰ ਮਾਣਕ ਵੀ ਨੇ ਪਾਰਸ ਵੀ ਨੇ, ਅਤੇ ਇਸੇ ਤਰ੍ਹਾਂ ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ, ਹੀਰੇ ਵੀ ਨੇ ਮਾਣਕ ਵੀ ਨੇ ਪਾਰਸ ਵੀ ਨੇ, ਪਰ ਇਹਦੀ ਪ੍ਰਾਪਤੀ ਸਿੱਧ ਲੋਕ ਜਿਹੜੇ ਪਰਬਤਾਂ 'ਤੇ ਰਹਿਣ ਵਾਲੇ ਨੇ, ਅਤੇ ਜਾਂ ਫਿਰ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜਿਹੜੇ ਖੋਜੀ ਲੋਕ ਨੇ ਪਹਾੜ ਦੀਆਂ ਖਾਨਾਂ ਖੋਦਣ ਵਾਲੇ ਉਹਨਾਂ ਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ। ਤੀਜਾ ਪ੍ਰਮਾਣ ਭਾਈ ਸਾਹਿਬ ਜੀ ਦਿੰਦੇ ਨੇ, ਜੈਸੇ ਬਨ ਵਿਖੇ ਮਲਿਆਗਰ ਸੌਦਾ ਕਪੂਰ। ਕਹਿਣ ਲੱਗੇ ਕਿ ਜਿਸ ਤਰ੍ਹਾਂ ਜੰਗਲ ਦੇ ਵਿੱਚ ਚੰਦਨ ਵੀ ਹੈ ਕਪੂਰ ਵੀ ਹੈ, ਪਰ ਇਸ ਦੀ ਪ੍ਰਾਪਤੀ ਕੌਣ ਕਰਦਾ ਹੈ? ਸੋਧ ਕੈ ਸੁਭਾਸੀ ਸੁਭਾਸ ਬਹਿਸਾਵਈ। ਇਸ ਦੀ ਪ੍ਰਾਪਤੀ ਉਹ ਕਰਦਾ ਹੈ ਕਿ ਜਿਸ ਨੂੰ ਸੁਗੰਧੀ ਦੀ ਪਰਖ ਹੈ। ਨਹੀਂ ਤਾਂ ਆਮ ਲੋਕ ਜੰਗਲਾਂ ਦੀ ਸੈਰ ਨੂੰ ਜਾਂਦੇ ਹੀ ਨੇ, ਉਹਨਾਂ ਨੂੰ ਚੰਦਨ ਦੀ ਪ੍ਰਾਪਤੀ ਜਾਂ ਕਹਿ ਲਵੋ ਕਪੂਰ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਉਹ ਪਾਰਖੂ ਨਹੀਂ ਨੇ, ਉਹਨਾਂ ਨੂੰ ਸੁਗੰਧੀ ਦੀ ਪਹਿਚਾਣ ਨਹੀਂ। ਇਸ ਦੀ ਪ੍ਰਾਪਤੀ ਉਹੀ ਕਰ ਸਕਦਾ ਹੈ ਜਿਸ ਨੂੰ ਸੁਗੰਧੀ ਦੀ ਪਹਿਚਾਣ ਹੈ। ਸੋਧ ਕੈ ਸੁਭਾਸੀ ਸੁਭਾਸ ਬਹਿਸਾਵਈ, ਉਹ ਦੁਨੀਆਂ ਦੇ ਵਿੱਚ ਸੁਗੰਧੀਆਂ ਪ੍ਰਗਟ ਕਰ ਦਿੰਦੇ ਨੇ। ਸਮਝਿਓ ਗੁਰਮੁਖੋ, ਤਿੰਨ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤੇ ਨੇ। ਅਖੀਰ ਉਹ ਸਮਝਾਉਣਾ ਕੀ ਚਾਹੁੰਦੇ ਨੇ, ਯਤਨ ਕਰੀਏ। ਪਹਿਲਾਂ ਉਹਨਾਂ ਨੇ ਪ੍ਰਮਾਣ ਦਿੱਤਾ ਹੈ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਸਾਰੇ ਪਦਾਰਥ ਨੇ, ਖਜ਼ਾਨੇ ਨੇ, ਉਹਨਾਂ ਦੀ ਪ੍ਰਾਪਤੀ ਹੰਸ ਜਾਂ ਗੋਤਾਖੋਰੀ ਕਰ ਸਕਦੇ ਨੇ। ਦੂਜਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ ਕਿ ਪਰਬਤਾਂ ਦੇ ਉੱਤੇ ਹੀਰੇ ਬੜੇ ਨੇ, ਮਾਣਕ ਬੜੇ ਨੇ, ਪਾਰਸ ਬੜੇ ਨੇ, ਪਰ ਉਹਨਾਂ ਨੂੰ ਪ੍ਰਾਪਤ ਕੌਣ ਕਰਦਾ ਹੈ? ਜਿਹੜਾ ਉਹਨਾਂ ਦਾ ਖੋਜੀ ਹੈ ਜਾਂ ਸਿੱਧ ਲੋਕ, ਅਤੇ ਜਾਂ ਜਿਹੜੇ ਪਹਾੜ ਦੇ ਵਿੱਚ ਖਾਨਾ ਖੋਦਦੇ ਨੇ, ਉਹਨਾਂ ਵਿੱਚੋਂ ਵੀ ਜਿਹੜੇ ਖੋਜੀ ਨੇ ਉਹ ਪ੍ਰਾਪਤ ਕਰਕੇ ਦੁਨੀਆਂ ਦੇ ਵਿੱਚ ਇਹ ਹੀਰੇ ਮਾਣਕ ਪਾਰਸ ਪ੍ਰਗਟ ਕਰ ਦਿੰਦੇ ਨੇ। ਤੀਜਾ ਪ੍ਰਮਾਣ ਭਾਈ ਸਾਹਿਬ ਜੀ ਦੇ ਕੇ ਸਮਝਾਉਂਦੇ ਨੇ ਕਿ ਇਸੇ ਤਰ੍ਹਾਂ ਜੰਗਲ ਦੇ ਵਿੱਚ ਤੇ ਚੰਦਨ ਵੀ ਹੈ, ਪਾਰਸ ਵਾਹਿਗੁਰੂ ਕਪੂਰ ਵੀ ਹੈ, ਪਰ ਇਸ ਦੀ ਪ੍ਰਾਪਤੀ ਕਿਹਨੂੰ ਹੋਈ? ਜਿਹੜਾ ਸੁਗੰਧੀ ਦਾ ਪਾਰਖੂ ਹੈ। ਤਿੰਨ ਪ੍ਰਮਾਣ ਭਾਈ ਸਾਹਿਬ ਜੀ ਨੇ ਦੇ ਕੇ ਸਮਝਾਇਆ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਭਾਈ ਸਾਹਿਬ ਜੀ ਕਹਿਣ ਲੱਗੇ, ਗੁਰਮੁਖੋ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਾਰੇ ਪਦਾਰਥ ਨੇ, ਪਰ ਇਸ ਦੀ ਪ੍ਰਾਪਤੀ ਕੌਣ ਕਰਦਾ ਹੈ? ਧਰਮ ਅਰਥ ਕਾਮ ਮੋਖ, ਧਰਮ ਦੀ ਪ੍ਰਾਪਤੀ। ਸੋ ਇਸੇ ਤਰ੍ਹਾਂ ਅਰਥ ਮਨ ਚਾਹੇ ਪਦਾਰਥ, ਕਾਮਨਾਵਾਂ ਪੂਰੀਆਂ ਹੋਣੀਆਂ, ਚਾਰ ਪ੍ਰਕਾਰ ਦੀਆਂ ਮੁਕਤੀਆਂ, ਇਹ ਪ੍ਰਾਪਤ ਕਿਹਨਾਂ ਨੂੰ ਹੋਈ ਹੈ? ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਬੰਦਾ ਖੋਜ ਸ਼ੁਰੂ ਕਰਦਾ ਹੈ ਨਾ, ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਪਰ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਇਆ ਜ਼ਰੂਰਤ ਹੈ ਖੋਜੀ ਬਣਨ ਦੀ। ਜੇ ਬੰਦਾ ਯਤਨ ਹੀ ਨਾ ਕਰੇ ਖੋਜ ਕਰਨ ਦਾ, ਖੋਜ ਤੋਂ ਬਿਨਾਂ ਕੁਝ ਨਹੀਂ ਮਿਲਦਾ। ਆਮ ਬੰਦੇ ਦੇ ਸਾਹਮਣੇ ਇੱਕ ਪੱਥਰ ਰੱਖ ਦਿਉ, ਵਾਹਿਗੁਰੂ, ਉਹਦੇ ਸਾਹਮਣੇ ਪਾਰਸ ਰੱਖ ਦਿਉ, ਹੀਰਾ ਰੱਖ ਦਿਉ, ਮਾਣਕ ਰੱਖ ਦਿਉ, ਉਹਨੂੰ ਉਹਦੀ ਪਹਿਚਾਣ ਨਹੀਂ, ਤੇ ਉਹ ਕਵੇਗਾ ਕੇਵਲ ਇਹ ਪੱਥਰ ਹੈ। ਪਰ ਜਿਹਨੂੰ ਉਸ ਦੀ ਪਹਿਚਾਣ ਹੈ ਉਹ ਕਵੇਗਾ ਇਹ ਪੱਥਰ ਨਹੀਂ, ਇਹ ਹੀਰਾ ਏ, ਇਹ ਮਾਣਕ ਹੈ, ਤੇ ਇਸੇ ਤਰ੍ਹਾਂ ਇਹਦੀ ਕੀਮਤ ਬੜੀ ਹੈ। ਤੇ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਰੇ ਪਦਾਰਥ ਨੇ, ਪਰ ਪ੍ਰਾਪਤੀ ਕਿਹਨਾਂ ਨੂੰ ਹੋਵੇਗੀ? ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਬਾਣੀ ਨੂੰ ਖੋਜਿਆ ਹੈ। ਸਤਿਗੁਰਾਂ ਨੇ ਪਹਿਲਾਂ ਬਖਸ਼ਿਸ਼ ਕੀਤਾ ਹੈ, ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਅਸੀਂ ਸਾਰੇ ਪੁਰਾਣਾਂ ਨੂੰ, ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ ਖੋਜ ਕੇ ਦੇਖਿਆ ਹੈ, ਕਿਉਂਕਿ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਖੋਜਤ ਖੋਜਤ ਖੋਜ ਵਿਚਾਰਿਓ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਖੋਜ ਕੇ ਇਹ ਵਿਚਾਰ ਕੀਤੀ ਹੈ ਕਿ ਰਾਮ ਨਾਮ ਤਤ ਸਾਰਾ, ਜਿਹੜਾ ਤਤ ਸਿਧਾਂਤ ਹੈ ਜਾਂ ਤਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਉਹ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ। ਬਾਕੀ ਜਿੰਨੇ ਵੀ ਯਤਨ ਨੇ ਠੀਕ ਹੈ, ਬੰਦਾ ਕਰਦਾ ਤੇ ਹੈ ਕੁਝ ਨਾ ਕੁਝ ਧਰਮੀ ਬਣਨ ਵਾਸਤੇ, ਤੇ ਜਾਂ ਕਹਿ ਲਓ ਕਈਆਂ ਨੂੰ ਆਪਣੇ ਆਪ ਨੂੰ ਧਰਮੀ ਦਿਖਾਉਣ ਵਾਸਤੇ ਬੰਦਾ ਯਤਨ ਕਰਦਾ ਹੈ ਕਿ ਮੈਂ ਵੀ ਧਰਮੀ ਲੱਗਾਂ। ਪਰ ਯਾਦ ਰੱਖਿਓ, ਜਿਹਦੇ ਕੋਲ ਰਾਮ ਦਾ ਨਾਮ ਨਹੀਂ, ਪਰਮੇਸ਼ਰ ਦਾ ਨਾਮ ਨਹੀਂ, ਤੇ ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਉਹਦੇ ਸਾਰੇ ਕੀਤੇ ਹੋਏ ਯਤਨ ਇੱਕ ਰੱਤੀ ਜਿੰਨੇ ਮੁੱਲ ਦੇ ਵੀ ਨਹੀਂ। ਆਪਾਂ ਨਿਤਨੇਮ ਦੀ ਤੀਜੀ ਬਾਣੀ ਪੜ੍ਹਦੇ ਹਾਂ, ਸਵਈਏ, ਉਹਦੀ ਪਹਿਲੀ ਪੌੜੀ ਹੈ। ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਅਰਥ ਤੋਂ ਸਾਰੇ ਆਪ ਜਾਣੂ ਹੀ ਹੋ। ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਤੇ ਏਕ ਰੱਤੀ ਬਿਨ ਏਕ ਰੱਤੀ ਕੇ। ਸਤਿਗੁਰੂ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਦੇ ਵਿੱਚ ਤਦਾਕਾਰ ਹੋਏ ਤੋਂ ਬਿਨਾਂ ਇਹ ਸਾਰੇ ਕਰਮ ਇੱਕ ਰੱਤੀ ਮੁੱਲ ਨਹੀਂ ਰੱਖਦੇ, ਇੱਕ ਰੱਤੀ ਜਿੰਨਾ ਮੁੱਲ ਨਹੀਂ ਰੱਖਦੇ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਨਾ ਤੇਰਾ ਧਰਮੀਆਂ ਵਾਲਾ ਜਿਹੜਾ ਪਹਿਰਾਵਾ ਉਹ ਸ਼ੋਭਦਾ ਏ, ਤੇ ਯਾਦ ਰੱਖੀ ਨਾਮ ਤੋਂ ਬਿਨਾਂ ਤੇਰਾ ਰਾਜ ਭਾਗ ਵੀ ਕਿਸੇ ਕੰਮ ਦਾ ਨਹੀਂ। ਆਪਾਂ ਇਸ ਦੀ ਅਗਲੀ ਪੌੜੀ ਲੈ ਲਈਏ ਤੇ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹ ਰਾਜੇ ਜਿਨ੍ਹਾਂ ਕੋਲ ਬੜਾ ਵੱਡਾ ਰਾਜ ਭਾਗ ਸੀ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਗੁਰਦੇਵ ਕਹਿਣ ਲੱਗੇ ਇੰਨੇ ਵੱਡੇ ਵੱਡੇ ਰਾਜੇ ਹੋਏ ਪਰ ਨਾਮ ਤੋਂ ਬਿਨਾਂ ਕਿਸ ਕੀਮਤ ਦੇ, ਅੰਤ ਨੂੰ ਤਾਂ ਇਹ ਸੰਸਾਰ ਤੋਂ ਨੰਗੇ ਪੈਰੀ ਕੂਚ ਕਰ ਗਏ। ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਫਿਰ ਅੱਗੇ ਉਹ ਰਾਜੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੈਂਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਦਾਰੇ। ਗੁਰਦੇਵ ਕਹਿੰਦੇ ਨਾਮ ਜਪੇ ਤੋਂ ਬਿਨਾਂ ਅੰਤ ਨੂੰ ਤਾਂ ਉਹ ਵੀ ਜਮਾਂ ਦੇ ਘਰ ਨੂੰ ਚਲੇ ਗਏ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ ਕਿ ਅਸੀਂ ਮਨ ਬਾਣੀ ਸਰੀਰ ਕਰਕੇ ਇਹ ਖੋਜ ਕੀਤੀ ਹੈ ਉਹ ਕੀ ਰਾਮ ਨਾਮ ਤਤ ਸਾਰਾ, ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਾਂ ਯਾਦ ਰੱਖੀ ਨਾ ਤੇਰਾ ਧਰਮੀਆਂ ਵਾਲਾ ਲਿਵਾਜ਼ ਜਿਹੜਾ ਹੈ ਉਹ ਸ਼ੋਭਦਾ ਹੈ, ਤੇ ਨਾ ਹੀ ਨਾਮ ਤੋਂ ਬਿਨਾਂ ਤੇਰਾ ਰਾਜ ਭਾਗ ਕਿਸੇ ਕੰਮ ਦਾ, ਕਿਉਂਕਿ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਕੋ ਹਰ ਸਮਾਨ ਨਹੀਂ ਰਾਜਾ। ਇਸ ਲਈ ਗੁਰਦੇਵ ਬਖਸ਼ਿਸ਼ ਕਰਦੇ ਹਨ ਖੋਜਤ ਖੋਜਤ ਤਤ ਵਿਚਾਰੇ, ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਮਨ ਬਾਣੀ ਸਰੀਰ ਕਰਕੇ ਇਹ ਖੋਜ ਕੇ ਵਿਚਾਰ ਕੀਤੀ ਹੈ ਕਿ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹੀ ਤਤ ਸਿਧਾਂਤ ਹੈ, ਉਹੀ ਤਤ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ।
ਹਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ।
ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਪਰਮੇਸ਼ਰ ਦੇ ਨਾਮ ਦੇ ਵਿੱਚ ਤਾਕਤ ਕਿਤਨੀ ਹੈ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਇੱਕ ਨਿਮਖ, ਗੁਰਮੁਖ ਨਿਮਖ ਕਹਿੰਦੇ ਹਾਂ, ਅੱਖ ਬੰਦ ਕਰਕੇ ਖੋਲਣ ਜਿੰਨੇ ਸਮੇਂ ਨੂੰ ਨਿਮਖ ਕਿਹਾ ਜਾਂਦਾ ਜੀ। ਗੁਰਦੇਵ ਬਖਸ਼ਿਸ਼ ਕਰਨ ਲੱਗੇ ਕਿਲ ਬਿਖ ਕਾਟੇ, ਉਹਨਾਂ ਦੇ ਸਮੂਹ ਪਾਪ ਕੱਟ ਦਿੱਤੇ ਜਿਨ੍ਹਾਂ ਨੇ ਇੱਕ ਨਿਮਖ ਵੀ ਆਖਿਆ ਸਤਨਾਮ ਸ੍ਰੀ ਵਾਹਿਗੁਰੂ। ਕੌਣ ਕੋ ਕਲੰਕ ਰਹੇ ਉਹ ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ ਰਾਮ ਕਹਿਤ ਹੀ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ। ਅਜਾਮਲ ਕਿੰਨਾ ਵੱਡਾ ਪਾਪੀ, ਅਸੀਂ ਉਹਦਾ ਇਤਿਹਾਸ ਵੀ ਸੁਣਦੇ ਹਾਂ ਕਿ ਕਨੌਜ ਦਾ ਰਾਜਾ ਹੋਇਆ, ਉਸ ਦਾ ਪੁੱਤਰ ਵੇਸ਼ਮਾਗਾਮੀ ਹੋਣ ਕਰਕੇ ਤੇ ਇਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ, ਪਰ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਣ ਕਰਕੇ ਕਿਲ ਬਿਖ ਕਾਟੇ ਨਿਮਖ ਅਰਾਧਿਆ, ਇਹ ਸੰਸਾਰ ਤੋਂ ਦਾ ਵੀ ਪਾਰ ਉਤਾਰਾ ਹੋਇਆ। ਗਜ ਹਾਥੀ ਜਿਸ ਨੂੰ ਤੇਂਦੂਏ ਨੇ ਆਪਣੀਆਂ ਤਾਰਾਂ ਦੇ ਵਿੱਚ ਜਕੜ ਲਿਆ, ਪਰ ਜਿਹਨੇ ਇੱਕ ਨਿਮਖ ਮਾਤਰ ਪਰਮਾਤਮਾ ਦੀ ਆਰਾਧਨਾ ਕੀਤੀ, ਸਤਿਗੁਰੂ ਕਹਿਣ ਲੱਗੇ ਉਹਦਾ ਵੀ ਪਾਰ ਉਤਾਰਾ ਹੋਇਆ ਹੈ। ਅੱਗੇ ਬਖਸ਼ਿਸ਼ ਕਰਦੇ ਨੇ ਗਨਕਾ, ਉਹ ਗਨਕਾ ਜਿਹੜੀ ਪਾਪਾਂ ਦੇ ਵਿੱਚ ਇੰਨੀ ਗ੍ਰਸੀ ਹੋਈ। ਭਾਈ ਗੁਰਦਾਸ ਜੀ ਕਹਿੰਦੇ ਉਹਨੇ ਤਾਂ ਪਾਪਾਂ ਦਾ ਹਾਰ ਬਣਾ ਕੇ ਆਪਣੇ ਗਲੇ ਦੇ ਵਿੱਚ ਪਰੋਇਆ ਹੋਇਆ ਸੀ, ਪਾਪਾਂ ਦਾ ਗਲ ਹਾਰ ਪਰੋਤਾ। ਪਰ ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ, ਫਿਰ ਅੱਗੇ ਕਹਿਣ ਲੱਗੇ ਲਿਵ ਲੱਗੀ ਤੇ ਸਤੋਤੇ ਹੋ ਨਰਕਾਂ ਵਿੱਚ ਨਾ ਖਾ ਦੋਸ ਗੋਤਾ। ਐਸੀ ਪਰਮਾਤਮਾ ਦੇ ਨਾਮ ਦੇ ਵਿੱਚ ਲਿਵ ਜੁੜੀ, ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਹਨੇ ਨਰਕਾਂ 'ਚ ਗੋਤਾ ਨਹੀਂ ਖਾਧਾ। ਬਖਸ਼ਿਸ਼ ਕਰਦੇ ਨੇ ਅਜ਼ਾਮਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਹੈ, ਗੁਰਦੇਵ ਬਖਸ਼ਿਸ਼ ਕਰਦੇ ਹਨ ਕਿਲ ਬਿਖ ਕਾਟੇ ਨਿਮਖ ਅਰਾਧੇ ਆ, ਜਿਨ੍ਹਾਂ ਨੇ ਇੱਕ ਨਿਮਖ ਮਾਤਰ ਵੀ ਉਹ ਪਰਮੇਸ਼ਰ ਦਾ ਨਾਮ ਜਪਿਆ ਹੈ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਇਹ ਚਾਰ ਪ੍ਰਕਾਰ ਦੇ ਜਿਹੜੇ ਪਾਪ ਵੀ ਉਹਨਾਂ ਦੇ ਨਾਸ਼ ਹੋ ਗਏ। ਕਿੰਨਾ ਦੇ? ਏਕ ਬਾਰ ਜਿਨ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ ਕਿਲ ਬਿਖ ਕਾਟੇ ਨਿਮਖ ਅਰਾਧਿਆ। ਇੱਕ ਨਿਮਖ ਮਾਤਰ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਾਰੇ ਜਿਹੜੇ ਪਾਪ ਸੀ ਉਹ ਨਾਸ਼ ਹੋ ਗਏ। ਉਹ ਕਿਸ ਤਰ੍ਹਾਂ? ਕਹਿੰਦੇ ਕਿ ਜਿਸ ਤਰ੍ਹਾਂ ਬਹੁਤ ਵੱਡਾ ਲੱਕੜ ਦਾ ਢੇਰ ਹੋਵੇ ਨਾ, ਤੇ ਉਹ ਲੱਕੜ ਦੇ ਢੇਰ ਨੂੰ ਇੱਕ ਚੰਗਿਆੜੀ ਅੱਗ ਦੀ ਕਾਫੀ ਹੈ। ਇਸੇ ਤਰ੍ਹਾਂ ਭਾਵੇਂ ਸਮੂਹ ਪਾਪ ਜੀਵ ਨੇ ਇਕੱਠੇ ਕੀਤੇ ਹੋਣ, ਪਰ ਜੇ ਪਰਮੇਸ਼ਰ ਦੇ ਨਾਮ ਰੂਪੀ ਅਗਨੀ ਇੱਕ ਕਿਣਕਾ ਵੀ ਮਿਲ ਜਾਵੇ ਤੇ ਇਹ ਸਾਰੇ ਪਾਪਾਂ ਨੂੰ ਉਹ ਰਾਖ ਕਰਕੇ ਰੱਖ ਦਿੰਦੀ ਹੈ। ਕਿਉਂਕਿ ਸਤਿਗੁਰੂ ਕਿਰਪਾਲੂ ਨੇ ਪਤਤਾਂ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਨੇ, ਸਤਿਗੁਰੂ ਬਖਸ਼ਣਹਾਰ ਨੇ, ਸਤਿਗੁਰੂ ਐਸੀ ਕਿਰਪਾ ਕਰਦੇ ਨੇ। ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਯੂਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਐਸੇ ਸਤਿਗੁਰੂ ਕਿਰਪਾਲੂ ਨੇ ਕਿਲ ਬਿਖ ਕਾਟੇ ਨਿਮਖ ਅਰਾਧਿਆ, ਜਿਨ੍ਹਾਂ ਨੇ ਇੱਕ ਨਿਮਖ ਮਾਤਰ ਵੀ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦੇ ਸਮੂਹ ਪਾਪ ਕੱਟੇ ਗਏ, ਗੁਰਮੁਖ ਪਾਰ ਉਤਾਰਾ। ਜਿਨ੍ਹਾਂ ਨੇ ਮੁਖੀ ਗੁਰਾਂ ਨੂੰ ਆਪਣਾ ਮੁਖੀ ਬਣਾਇਆ ਉਹਨਾਂ ਦਾ ਸੰਸਾਰ ਤੋਂ ਪਾਰ ਉਤਾਰਾ ਹੋਇਆ ਹੈ।
ਹਰ ਰਸ ਪੀਵੋ ਪੁਰਖ ਗਿਆਨੀ,
ਬਖਸ਼ਿਸ਼ ਕਰਦੇ ਨੇ ਐ ਗਿਆਨੀ ਪੁਰਖ ਹਰ ਰਸ ਪੀਵੋ, ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਕਰ। ਜੇ ਤੂੰ ਆਪਣੇ ਆਪ ਨੂੰ ਗਿਆਨੀ ਪੁਰਖ ਕਹਾਉਂਦਾ ਹੈ ਨਾ, ਤੇ ਹੇ ਗਿਆਨੀ ਪੁਰਖ ਫਿਰ ਤੂੰ ਨਾਮ ਦਾ ਰਸ ਪੀ, ਤਾਂ ਹੀ ਇਹ ਜਿਹੜਾ ਹਿਰਦਾ ਹੈ ਇਸ ਦੇ ਵਿੱਚੋਂ ਵਿਕਾਰਾਂ ਦੀ ਮੈਲ ਨਾਸ਼ ਹੋਵੇਗੀ। ਪਰ ਸਤਿਗੁਰੂ ਕਿਰਪਾ ਕਰੋ, ਇਹ ਨਾਮ ਦਾ ਰਸ ਆਵੇਗਾ ਕਿੱਥੋਂ? ਤੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਇਹ ਰਸ ਛਾਡੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਇਹ ਵਿਕਾਰਾਂ ਦਾ ਸੰਸਾਰ ਦਾ ਰਸ ਜਿਹੜਾ ਮਾਇਆਵੀ ਪਦਾਰਥਾਂ ਦਾ ਰਸ ਦਾ ਤਿਆਗ ਕੀਤਾ ਹੈ, ਉਹਨਾਂ ਨੂੰ ਹੀ ਸਤਸੰਗਤ ਦੇ ਵਿੱਚ ਬੈਠ ਕੇ ਨਾਮ 'ਚੋਂ ਰਸ ਆਇਆ ਹੈ। ਜਿਸ ਤਰ੍ਹਾਂ ਇੱਕ ਉਦਾਹਰਣ ਮਾਤਰ ਸਾਖੀ ਲਈ ਜਾਂਦੀ ਹੈ ਕਿ ਇੱਕ ਕੀੜੀ ਜਿਹੜੀ ਸੀ ਉਹ ਚੱਲ ਕੇ ਮਿਸ਼ਰੀ ਦੇ ਪਹਾੜ ਤੱਕ ਪਹੁੰਚੀ। ਜਦੋਂ ਉਹਨੇ ਮਿਸ਼ਰੀ ਦੇ ਪਹਾੜ ਦਾ ਰਸ ਚੱਖਿਆ ਉਹਨੂੰ ਬੜਾ ਆਨੰਦ ਆਇਆ। ਉਹਨੇ ਸੋਚਿਆ ਕਿਉਂ ਨਾ ਮੇਰੀਆਂ ਦੂਸਰੀਆਂ ਜਿਹੜੀਆਂ ਸਾਥਣਾਂ ਨੇ ਮੈਂ ਉਹਨਾਂ ਨੂੰ ਵੀ ਇੱਥੇ ਲੈ ਕੇ ਆਵਾਂ। ਗਈ, ਦੂਜੀਆਂ ਕੀੜੀਆਂ ਵਿਸ਼ਟਾ ਦੇ ਵਿੱਚ ਉਹਨਾਂ ਨੇ ਮੂੰਹ ਭਰੇ ਹੋਏ ਸੀ, ਉਹਨਾਂ ਨੂੰ ਲੈ ਕੇ ਆਈ ਮਿਸ਼ਰੀ ਦੇ ਪਹਾੜ ਦੇ ਵਿੱਚ ਲਿਆ ਕੇ ਉਹਨਾਂ ਨੂੰ ਲਾਇਆ, ਤੇ ਉਹ ਭਾਵੇਂ ਮਿਸ਼ਰੀ ਦੇ ਪਹਾੜ ਤੱਕ ਪਹੁੰਚ ਗਈਆਂ ਪਰ ਉਹਨਾਂ ਨੂੰ ਉਹ ਰਸ ਨਾ ਆਇਆ। ਇਹਨੇ ਦੇਖਿਆ ਕਾਰਨ ਕੀ ਹੈ, ਸਮਝ ਗਈ, ਛੇਤੀ ਨਾਲ ਉਹਨਾਂ ਨੂੰ ਪਾਣੀ ਦੇ ਲਾਗੇ ਕੰਢੇ ਤੇ ਲੈ ਕੇ ਗਈ, ਇਹਨਾਂ ਦੇ ਮੂੰਹ ਧੁਆਏ, ਮੂੰਹ ਦੀਆਂ ਚੂਲੀਆਂ ਕਰਵਾਈਆਂ, ਜਿਹੜੇ ਮੂੰਹ ਦੇ ਵਿੱਚ ਗੰਦ ਦੇ ਡੱਕੇ ਫਸੇ ਸੀ ਉਹ ਬਾਹਰ ਕਢਾਏ, ਫਿਰ ਮਿਸ਼ਰੀ ਦੇ ਪਹਾੜ ਤੇ ਲਾ ਕੇ ਲਿਆ ਕੇ ਲਾਇਆ ਤੇ ਐਸੀਆਂ ਲੱਗੀਆਂ, ਫਿਰ ਉਹ ਪਹਾੜ ਕੱਢੇ ਛੱਡਣ ਦਾ ਉਹਨਾਂ ਦਾ ਚੇਤੀ ਨਾ ਕੀਤਾ। ਇਸੇ ਤਰ੍ਹਾਂ ਜਿਹੜੇ ਜਗਿਆਸੂ ਪਰਮਾਤਮਾ ਦੇ ਪਿਆਰੇ ਪਹਿਲਾਂ ਨਾਮ ਰੂਪੀ ਮਿਸ਼ਰੀ ਦੇ ਪਹਾੜ ਨਾਲ ਲੱਗੇ ਨੇ, ਉਹ ਸਾਡੇ ਵਰਗੇ ਵਕਾਰਾਂ ਵਿੱਚ ਫਸਿਆਂ ਹੋਇਆਂ ਨੂੰ ਤੇ ਨਾਮ ਰੂਪੀ ਮਿਸ਼ਰੀ ਦੇ ਪਹਾੜ ਤੇ ਲਾਉਣ ਦਾ ਯਤਨ ਕਰਦੇ ਨੇ, ਪਰ ਜਿੰਨਾ ਚਿਰ ਸਾਡੇ ਮੁੱਖ ਦੇ ਵਿੱਚ ਵਕਾਰਾਂ ਰੂਪੀ ਵਿਸ਼ੇ ਫਸੇ ਹੋਏ ਨੇ ਉਹਨਾਂ ਚਿਰ ਕਹਿ ਦਿੰਦੇ ਹਾਂ ਕਿ ਨਾਮ 'ਚੋਂ ਰਸ ਨਹੀਂ ਆਇਆ, ਪਰ ਜਦੋਂ ਨਾਮ ਜਪ ਜਪ ਕੇ ਇਹ ਮੁੱਖ ਨੂੰ ਪਵਿੱਤਰ ਕਰ ਲਿਆ ਫਿਰ ਐਸਾ ਰਸ ਆਇਆ, ਇਹ ਰਸ ਛੱਡੈ, ਉਹ ਰਸ ਆਇਆ, ਉਹ ਰਸ ਪੀਆ, ਇਹ ਰਸ ਨਹੀਂ ਪਾਇਆ। ਜਿਨ੍ਹਾਂ ਨੇ ਇਹ ਰਸ ਛੱਡਿਆ ਹੈ ਉਹਨਾਂ ਨੂੰ ਹੀ ਨਾਮ ਦੇ ਵਿੱਚੋਂ ਰਸ ਦੀ ਪ੍ਰਾਪਤੀ ਹੋਈ ਹੈ ਗੁਰਮੁਖੋ ਸੱਚਮੁੱਚ। ਪਰ ਲੋਕ ਯਤਨ ਕਰਦੇ ਨੇ ਜੀ ਕਿਸੇ ਨਾ ਕਿਸੇ ਤੋਂ ਕੋਈ ਜੁਗਤੀ ਮਿਲ ਜਾਵੇ ਨਾਮ ਜਪਣ ਦੀ ਜਾਂ ਨਾਮ ਵਿੱਚੋਂ ਰਸ ਆਉਣ ਦੀ, ਪਰ ਇੱਕ ਗੱਲ ਯਾਦ ਰੱਖਿਓ, ਇਹ ਜੁਗਤੀ ਤਾਂ ਮੇਰੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀਆਂ ਨੇ, ਕਿਉਂਕਿ ਗੁਰਬਾਣੀ ਰੂਪੀ ਸਮੁੰਦਰ ਦੇ ਵਿੱਚ ਜਿਹੜਾ ਵਿਚਾਰ ਰੂਪੀ ਟੁੱਬੀ ਮਾਰੇਗਾ ਉਸੇ ਨੂੰ ਹੀ ਇਹਦੇ ਵਿੱਚੋਂ ਵਿਚਾਰ ਦੀ ਪ੍ਰਾਪਤੀ ਹੋਵੇਗੀ, ਉਸੇ ਨੂੰ ਹੀ ਇਹਦੇ ਵਿੱਚੋਂ ਖਜ਼ਾਨੇ ਪ੍ਰਾਪਤ ਹੋਣਗੇ। ਪਰ ਜਿੰਨੇ ਕਦੇ ਯਤਨ ਹੀ ਨਹੀਂ ਕੀਤਾ ਟੁੱਬੀ ਮਾਰਨ ਦਾ, ਉਹ ਲੋਕਾਂ ਪਾਸੋਂ ਪੁੱਛਦੇ ਫਿਰਨਗੇ ਜੀ ਨਾਮ ਜਪਣ ਦੀ ਜੁਗਤੀ ਕੀ ਹੈ। ਪਰ ਇੱਕ ਗੱਲ ਯਾਦ ਰੱਖਣਾ, ਜਿਹਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਨਾ, ਉਹ ਕਦੇ ਨਹੀਂ ਜੇ ਕਿਸੇ ਨੂੰ ਕਹਿੰਦਾ ਕਿ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਤੇ ਪਾਣੀ ਪੀਣ ਦੀ ਜੁਗਤੀ ਦੱਸ। ਜਿਹਨੂੰ ਭੁੱਖ ਲੱਗੀ ਹੈ ਭੋਜਨ ਦੀ, ਉਹ ਕਦੇ ਨਹੀਂ ਕਹੇਗਾ ਕਿ ਮੈਨੂੰ ਭੁੱਖ ਲੱਗੀ ਹੈ ਤੇ ਰੋਟੀ ਖਾਣ ਦੀ ਭੋਜਨ ਖਾਣ ਦੀ ਕੋਈ ਜੁਗਤ ਦੱਸੋ, ਮੇਰੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਪਿਆਸੇ ਦੀ ਜਿਹੜੀ ਉਹਦੀ ਚੇਤਨਤਾ ਹੈ ਜਾਂ ਪਿਆਸੇ ਦੀ ਪਿਆਸ ਹੀ ਉਸ ਦਾ ਚਿੰਤਨ ਬਣ ਜਾਂਦੀ ਹੈ, ਭੁੱਖੇ ਦਾ ਭੋਜਨ ਨੂੰ ਯਾਦ ਕਰਨਾ ਹੀ ਉਸ ਦਾ ਚਿੰਤਨ ਹੈ। ਅਤੇ ਇੱਕ ਗੱਲ ਯਾਦ ਰੱਖਣਾ, ਜਿਹਨੂੰ ਨਾਮ ਦੀ ਪਿਆਸ ਭੁੱਖ ਲੱਗੀ ਹੈ ਨਾ, ਉਹ ਕਦੇ ਜੁਗਤੀਆਂ ਨਹੀਂ ਜੇ ਪੁੱਛਦਾ। ਗੁਰਦੇਵ ਕਹਿੰਦੇ ਪਿਆਸੇ ਅੱਗੇ ਪਾਣੀ ਰੱਖ ਦਿਉ, ਕਦੇ ਜੁਗਤੀ ਨਹੀਂ ਜੇ ਪੁੱਛਦਾ। ਭੁੱਖੇ ਅੱਗੇ ਭੋਜਨ ਰੱਖ ਦਿਉ, ਕਦੇ ਨਹੀਂ ਰੋਟੀ ਖਾਣ ਦੀ ਜੁਗਤ ਪੁੱਛੇਗਾ। ਇੱਦਾਂ ਹੀ ਜਿਨ੍ਹਾਂ ਨੂੰ ਨਾਮ ਦੀ ਪਿਆਸ ਅਤੇ ਭੁੱਖ ਲੱਗੀ ਆ ਉਹ ਕਦੇ ਜੁਗਤੀਆਂ ਨਹੀਂ ਪੁੱਛਦੇ ਹੁੰਦੇ। ਭੁੱਖ ਹੈ ਖਾਵਤ ਲਾਜ ਨਾ ਆਵੇ, ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਹੈ ਉਹ ਤਾਂ ਲੱਜਾ ਪਰੇ ਰੱਖ ਕੇ ਛੇਤੀ ਨਾਲ ਭੋਜਨ ਖਾਣ ਦਾ ਯਤਨ ਕਰੇਗਾ। ਇਸੇ ਤਰ੍ਹਾਂ ਜਿਹਨੂੰ ਨਾਮ ਦੀ ਭੁੱਖ ਲੱਗੀ ਹੈ ਉਹ ਜੁਗਤੀਆਂ 'ਚ ਨਹੀਂ ਪੈਂਦੇ, ਪਰ ਕਿਸ ਦਾ ਨਾਮ ਜਪਣਾ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਹਨ, ਉਸ ਦਾ ਨਾਮ ਜਪਣਾ, ਉਸ ਦਾ ਧਿਆਨ ਧਰਨਾ ਹੈ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਉਸ ਦਾ ਧਿਆਨ ਧਰਨਾ ਕਰੋ, ਫਿਰ ਬਹੁਰ ਕਿਸੇ ਦਾ ਧਿਆਨ ਧਾਰਨਾ ਨਾ ਪਵੇ। ਜੇ ਕੋ ਅਮਤੋਜ ਸਭੈ ਜਗ ਛਾਇਓ, ਜਿਹਦਾ ਬਲ ਪਰਮਾਤਮਾ ਦਾ ਸਾਰੇ ਸੰਸਾਰ ਦੇ ਵਿੱਚ ਛਾਇਆ, ਉਸ ਦਾ ਨਾਮ ਜਪ ਕੇ ਉਹਦੇ ਵਿੱਚੋਂ ਜਿਹੜਾ ਰਸ ਪ੍ਰਾਪਤ ਹੁੰਦਾ ਹੈ। ਬਖਸ਼ਿਸ਼ ਕਰਦੇ ਨੇ ਸਤਿਗੁਰੂ, ਹਰ ਰਸ ਪੀਵੋ ਪੁਰਖ ਗਿਆਨੀ। ਹੇ ਆਪਣੇ ਆਪ ਨੂੰ ਗਿਆਨਵਾਨ ਪੁਰਖ ਕਹਾਉਣ ਵਾਲੇ, ਨਾਮ ਦੇ ਵਿੱਚੋਂ ਤੂੰ ਰਸ ਲੈਣਾ ਕਰ, ਨਾਮ ਦਾ ਰਸ ਪੀਣਾ ਕਰ। ਤੇ ਯਾਦ ਰੱਖਿਓ, ਜਿਨ੍ਹਾਂ ਨੂੰ ਨਾਮ 'ਚੋਂ ਰਸ ਆ ਗਿਆ ਨਾ, ਉਹਨਾਂ ਦੇ ਫਿਰ ਸੀਸ ਦੇ ਉੱਤੇ ਆਰਾ ਵੀ ਚੱਲ ਜਾਵੇ, ਉਹਨਾਂ ਦੇ ਸਰੀਰ ਨੂੰ ਬੰਦ ਬੰਦ ਵੀ ਕੱਟ ਦਿੱਤਾ ਜਾਵੇ, ਇਹ ਰਸ ਤੇ ਫਿਰ ਚਰਖੜੀਆਂ ਦੇ ਉੱਤੇ ਚੜ੍ਹ ਕੇ ਵੀ ਨਹੀਂ ਜੇ ਉਤਰਦਾ। ਸੰਸਾਰਿਕ ਰਸਾਂ ਦੇ ਵਿੱਚ ਫਸਣ ਵਾਲਾ ਜੀਵ ਕੁਝ ਸਮੇਂ ਪਦਾਰਥ ਦਾ ਰਸ ਲੈਂਦਾ ਹੈ, ਪਰ ਬਾਅਦ ਵਿੱਚ ਉਹਦਾ ਰਸ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਹੈ ਨਾ ਜੀ, ਆਪਾਂ ਕੋਈ ਵੀ ਭੋਜਨ ਛੱਕਦੇ ਹਾਂ ਉਹਦੇ ਵਿੱਚੋਂ ਕਹਿ ਦਿੰਦੇ ਹਾਂ ਰਸ ਬੜਾਇਆ, ਕੋਈ ਪਦਾਰਥ ਛੱਕਿਆ ਕਹਿ ਦਿੱਤਾ ਰਸ ਬੜਾਇਆ, ਪਰ ਥੋੜ੍ਹੇ ਸਮੇਂ ਬਾਅਦ ਉਹਦਾ ਰਸ ਕਿੱਥੇ ਗਿਆ ਪਤਾ ਹੀ ਨਹੀਂ ਲੱਗਦਾ। ਪਰ ਜਿਨ੍ਹਾਂ ਨੂੰ ਨਾਮ ਦਾ ਰਸ ਆਇਆ ਹੈ ਨਾ, ਯਾਦ ਰੱਖਣਾ ਉਹਨਾਂ ਵਾਸਤੇ ਫਿਰ ਸਾਰੀਆਂ ਚੀਜ਼ਾਂ ਹੀ ਫਿੱਕੀਆਂ ਲੱਗਦੀਆਂ ਨੇ। ਆਪਾਂ ਭਗਤ ਫਰੀਦ ਜੀ ਨੂੰ ਪੜ੍ਹੀਏ ਤੇ ਭਗਤ ਫਰੀਦ ਜੀ ਬਖਸ਼ਿਸ਼ ਕਰਦੇ ਨੇ, ਜਦੋਂ ਭਗਤ ਫਰੀਦ ਜੀ ਨੇ ਉਹਨਾਂ ਦੀ ਮਾਤਾ ਨੇ ਸ਼ੱਕਰ ਦਾ ਲਾਲਚ ਦੇ ਕੇ ਭਗਤ ਫਰੀਦ ਜੀ ਨੂੰ ਭਗਤੀ ਵੱਲ ਲਾਇਆ, ਪਹਿਲਾਂ ਖੰਡ ਵੀ ਰੱਖੀ, ਸ਼ੱਕਰ ਵੀ ਰੱਖੀ, ਗੁੜ ਵੀ ਰੱਖਿਆ, ਭਗਤ ਫਰੀਦ ਜੀ ਐਸੇ ਨਾਮ ਦੇ ਰਸ ਦੇ ਵਿੱਚ ਫਿਰ ਲੱਗ ਗਏ। ਜਦੋਂ ਭਗਤੀ ਕਰਕੇ ਘਰੇ ਵਾਪਸ ਪਰਤਦੇ ਨੇ ਤੇ ਭਗਤ ਜੀ ਦੀ ਮਾਤਾ ਨੇ ਪੁੱਛਿਆ, ਫਰੀਦ ਜੀ ਮੈਨੂੰ ਇਹ ਦੱਸੋ ਕਿ ਜਿਹੜਾ ਨਾਮ ਦੇ ਵਿੱਚੋਂ ਰਸ ਆਉਂਦਾ ਏ ਉਹ ਇੰਨਾ ਜਿਹੜੀ ਤੁਸੀਂ ਖੰਡ ਖਾਂਦੇ ਰਹੇ ਹੋ, ਜਿਹੜੀ ਸ਼ੱਕਰ ਖਾਂਦੇ ਰਹੇ ਹੋ, ਜਿਹੜਾ ਗੁੜ ਤੁਸੀਂ ਖਾਧਾ ਹੈ, ਕੀ ਪਰਮਾਤਮਾ ਦੇ ਨਾਮ ਦਾ ਰਸ ਇਹਦੇ ਨਾਲੋਂ ਵੀ ਮਿੱਠਾ ਹੈ? ਅਤੇ ਭਗਤ ਫਰੀਦ ਜੀ ਨੇ ਜਿਹੜਾ ਉੱਤਰ ਦਿੱਤਾ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ। ਭਗਤ ਜੀ ਕਹਿੰਦੇ ਮਾਂ ਠੀਕ ਹੈ, ਇਹ ਦੁੱਧ ਸ਼ੱਕਰ ਖੰਡ ਗੁੜ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ, ਪਰ ਰੱਬ ਨਾ ਪੁੱਜਣ ਤੁੱਧ, ਇਹ ਮਿੱਠੀਆਂ ਵਸਤੂਆਂ ਦਾ ਰਸ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦੇ ਰਸ ਦੇ ਬਰਾਬਰ ਬਿਲਕੁਲ ਵੀ ਨਹੀਂ ਪਹੁੰਚ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਨਾਮ 'ਚੋਂ ਰਸ ਆਇਆ ਹੈ ਗੁਰਮੁਖੋ, ਇਹ ਤਾਂ ਉਹਨਾਂ ਸਤਿਗੁਰਾਂ ਦੀ ਬਾਣੀ ਹੈ ਜਿਨ੍ਹਾਂ ਨੇ ਸੱਚਮੁੱਚ ਨਾਮ ਤੋਂ ਰਸ ਲੈ ਕੇ ਇਹ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਨਾਮ 'ਚੋਂ ਰਸ ਆਇਆ ਹੈ, ਫਿਰ ਐਸੀਆਂ ਬਖਸ਼ਿਸ਼ਾਂ ਹੋਈਆਂ, ਭਾਵੇਂ ਕਿਸੇ ਤਰ੍ਹਾਂ ਦਾ ਵੀ ਸਮਾਂ ਬਣ ਜਾਵੇ, ਉਹ ਕਦੇ ਡੋਲਦੇ ਨਹੀਂ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਜਿਨ੍ਹਾਂ ਦੇ ਅੰਦਰ ਨਾਮ ਦਾ ਰਸ ਟਿੱਕ ਗਿਆ ਉਹਨਾਂ ਦਾ ਮਨ ਹੀ ਨਹੀਂ ਡੋਲਦਾ, ਅਤੇ ਸਰੀਰ ਨੂੰ ਡਲਾਉਣ ਦਾ ਕੀ ਫਾਇਦਾ। ਆਪਾਂ ਹੁਣੇ ਹੁਣੇ ਸਾਕੇ ਮਨਾ ਕੇ ਹਟੇ ਹਾਂ, ਸਾਕਾ ਚਮਕੌਰ ਸਾਕਾ ਸਰਹੰਦ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੇ ਅੰਦਰ ਸੱਚਮੁੱਚ ਨਾਮ ਦਾ ਰਸ ਟਿੱਕਿਆ ਹੋਇਆ। ਗੁਰਮੁਖੋ, ਜਿਨ੍ਹਾਂ ਦੇ ਅੰਦਰ ਨਾਮ ਦਾ ਰਸ ਟਿੱਕ ਗਿਆ, ਭਾਵੇਂ ਉਮਰ ਕਿਤਨੀ ਵੀ ਹੋਵੇ, ਉਹ ਕਦੇ ਡੋਲਦੇ ਨਹੀਂ। ਜਿਨ੍ਹਾਂ ਦੇ ਅੰਦਰ ਨਾਮ ਦਾ ਰਸ ਹੀ ਨਹੀਂ ਟਿੱਕਿਆ, ਉਹ ਭਾਵੇਂ ਉਮਰ ਵੱਡੀ ਵੀ ਹੋਵੇ, ਅਤੇ ਉਹਨਾਂ ਨੂੰ ਡੋਲਦਿਆਂ ਕੋਈ ਸਮਾਂ ਨਹੀਂ ਜੇ ਲੱਗਦਾ। ਆਪਾਂ ਹੁਣੇ ਇਤਿਹਾਸ ਪੜ੍ਹਿਆ ਸੁਣਿਆ ਸਾਰਿਆਂ ਨੇ, 7 ਸਾਲ ਅਤੇ 9 ਸਾਲ ਦੀ ਉਮਰ ਦੇ ਵਿੱਚ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਖੜ ਕੇ ਜਦੋਂ ਇੱਟਾਂ ਚਿਣੀਆਂ ਜਾਣ ਲੱਗੀਆਂ, ਉਹਨਾਂ ਦਾ ਮਨ ਡੋਲਿਆ ਨਾ, ਮੁੱਖ ਦੇ ਵਿੱਚੋਂ ਉਹਨਾਂ ਦਾ ਰੰਗ ਪੀਲਾ ਨਾ ਪਿਆ, ਅੱਖਾਂ ਦੇ ਵਿੱਚੋਂ ਨੇਤਰਾਂ 'ਚੋਂ ਹੰਝੂ ਨਾ ਆਏ, ਮੱਥੇ ਤੋਂ ਪਸੀਨਾ ਨਾ ਨਿਕਲਿਆ, ਲੱਤਾਂ ਲੜਖੜਾਈਆਂ ਨਾ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਨਾਮ ਦਾ ਰਸ ਟਿਕਾ ਦਿੱਤਾ। ਫਿਰ ਜੋ ਮਰਜ਼ੀ ਹੋ ਜਾਵੇ, ਜਿੰਨਾ ਮਰਜ਼ੀ ਝੱਖੜ ਆ ਜਾਵੇ, ਉਹ ਕਦੇ ਡੋਲਦੇ ਨਹੀਂ। ਬੜੀਆਂ ਸੁੰਦਰ ਸਤਰਾਂ ਅੱਲਾ ਯਾਰ ਖਾਂ ਨੇ ਲਿਖੀਆਂ, ਠੋਡੀ ਤੱਕ ਈਟੇ ਚੁਣਦੀ, ਮੂੰਹ ਤੱਕ ਆ ਗਈ ਬੀਨੀ ਕੋ ਢਾਂਪ ਤੇ ਹੀ ਆਂਖੋ ਪੇਸ਼ ਆ ਗਈ। ਠੋਡੀ ਤੱਕ ਈਂਟੇ ਚੁਣਦੀ, ਮੂੰਹ ਤੱਕ ਆ ਗਈ ਬੀਨੀ ਕੋ ਢਾਂਪ ਤੇ ਹੀ ਆਂਖੋ ਪੇਸ਼ ਆ ਗਈ। ਹਰ ਚਾਂਦ ਸੀ ਜਬੀ ਕੋ ਗ੍ਰਹਿਣ ਸਾ ਲਗਾ ਗਈ, ਲਖਤ ਜ਼ਿਗਰ ਗੁਰੂ ਕੇ ਦੋਨੋਂ ਹੀ ਛਿਪਾ ਗਈ। ਬੜੀਆਂ ਸਤਰਾਂ ਸੁੰਦਰ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ। ਉਹ ਕਹਿੰਦੇ ਲਖਤ ਜ਼ਿਗਰ ਗੁਰੂ ਕੇ ਦੋਨੋਂ ਹੀ ਛਿਪਾ ਗਈ। ਫਿਰ ਹੋਇਆ ਕਿ ਜੋਗੀ ਜੀ, ਇਸਕੇ ਬਾਅਦ ਹੋਈ ਥੋੜੀ ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ। ਸੱਚਮੁੱਚ ਫਿਰ ਉਹਨਾਂ ਸੂਰਬੀਰ ਯੋਧੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕਲਗੀਧਰ ਪਾਤਸ਼ਾਹ ਜੀ ਤੋਂ ਥਾਪੜਾ ਲੈ ਕੇ ਅਤੇ ਸਰਹੰਦ ਦੇ ਵਿੱਚ ਪਹੁੰਚ ਕੇ ਇੱਟ ਨਾਲ ਇੱਟ ਖੜਕਾ ਕੇ ਅਤੇ ਉਹ ਜਿਹੜੀ ਸਰਹੰਦ ਦੀ ਬਸਤੀ ਸ਼ਹਿਰ ਸੀ ਉਹਨੂੰ ਇੱਟਾਂ ਦਾ ਢੇਰ ਕਰ ਦਿੱਤਾ ਸੀ। ਰਹੋ ਵਿਚਾਰ, ਸੱਚਮੁੱਚ ਜਿਨ੍ਹਾਂ ਦੇ ਅੰਦਰ ਨਾਮ ਦਾ ਰਸ ਆਇਆ ਉਹ ਕਦੇ ਡੋਲਦੇ ਨਹੀਂ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਹਰ ਰਸ ਪੀਵੋ ਪੁਰਖ ਗਿਆਨੀ ਹੈ, ਗਿਆਨਵਾਨ ਪੁਰਖ ਹਰੀ ਦੇ ਨਾਮ ਚੋਂ ਉਹਦਾ ਜਿਹੜਾ ਰਸ ਹੈ ਉਹ ਪੀਣਾ ਕਰ।
ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ।
ਇਹ ਪੂਰਨ ਸਾਧੂ ਸਤਿਗੁਰਾਂ ਦੀ ਜੋ ਮਹਾ ਅੰਮ੍ਰਿਤ ਮ੍ਰਿਤਿਓ ਤੋਂ ਰਹਿਤ ਕਰ ਦੇਣ ਵਾਲੀ ਬਾਣੀ ਹੈ, ਇਸ ਨੂੰ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸੁਣ ਸੁਣ ਕੇ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਕੇ ਇਹ ਹਿਰਦੇ ਨੂੰ ਤ੍ਰਿਪਤ ਕਰ ਲੈਣਾ ਕਰ। ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਭੁਗਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ।
ਪਰਮੇਸ਼ਰ ਦਾ ਨਾਮ ਹੀ ਮੁਕਤੀ ਨੂੰ ਤੇ ਮਨ ਚਾਹੇ ਪਦਾਰਥਾਂ ਨੂੰ ਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਦਾਤਾ ਹੈ। ਪਰਮੇਸ਼ਰ ਦਾ ਨਾਮ ਤੇ ਗੁਰੂ ਦੀ ਸੇਵਾ ਹੀ ਸਾਰੀਆਂ ਮੁਕਤੀਆਂ ਨੂੰ ਤੇ ਸਾਰੇ ਪਦਾਰਥਾਂ ਨੂੰ ਦੇਣ ਵਾਲੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੁਹਾਡੀ ਸੇਵਾ ਹੀ ਮੁਕਤੀ ਅਤੇ ਮਨ ਚਾਹੇ ਪਦਾਰਥ ਦਿੰਦੀ ਹੈ। ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦੇ ਹਾਂ, ਪਾਤਸ਼ੰ ਕਰੋਤ ਅਗਰਣੀ ਵਹਿ ਨਿਰਾਸੰਗ ਆਸ ਪੂਰਨ ਹੈ। ਸੇਵਾ ਕਰਨ ਵਾਲਿਆਂ ਨੂੰ ਪ੍ਰਾਪਤੀ ਕਿਹੜੀ ਹੁੰਦੀ ਹੈ? ਜਿਹੜੇ ਪਿੱਛੇ ਚੱਲਣ ਵਾਲੇ ਸੀ ਗੁਰਦੇਵ ਨੇ ਸੇਵਾ ਕਰਨ ਵਾਲੇ ਆਗੂ ਬਣਾ ਦਿੱਤੇ। ਭਾਈ ਵਿਧੀ ਚੰਦ ਵਰਗੇ ਐਸੇ ਮਹਾਨ ਗੁਰਮੁਖ ਪਿਆਰੇ ਅਤੇ ਬਾਬਾ ਅਦਲੀ ਜੀ, ਸੋ ਇਸੇ ਤਰ੍ਹਾਂ ਜਿਨ੍ਹਾਂ ਦਾ ਆਪਾਂ ਹੋਰ ਇਤਿਹਾਸ ਅੰਦਰ ਜੀਵਨ ਪੜ੍ਹਦੇ ਹਾਂ, ਜਿਹੜੇ ਪਿੱਛੇ ਚੱਲਣ ਵਾਲੇ ਸੀ ਗੁਰੂ ਦੀ ਸੇਵਾ ਜਿਨ੍ਹਾਂ ਨੇ ਕੀਤੀ, ਗੁਰਦੇਵ ਨੇ ਉਹਨਾਂ ਨੂੰ ਆਗੂ ਬਣਾ ਦਿੱਤਾ। ਪਾਤਸ਼ਾਹ ਕਰੋਤ ਅਗਰਣੀ ਵਹਿ ਨਿਰਾਸੰਗ ਆਸ ਪੂਰਨੈ ਨਿਆਸਰੇ, ਜਿਨ੍ਹਾਂ ਦੀ ਆਸ ਕਿਤੋਂ ਪੂਰੀ ਨਹੀਂ ਹੁੰਦੀ, ਉਹ ਆਸ ਗੁਰਦੇਵ ਦੀ ਸੇਵਾ ਕੀਤਿਆਂ ਪੂਰੀ ਹੋ ਜਾਂਦੀ ਹੈ। ਪੜ੍ਹੋ ਇਤਿਹਾਸ ਬਾਬਾ ਆਦਮ ਜੀ ਦਾ, ਗੁਰਦੇਵ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਅਤੇ ਸਰੋਵਰ ਦੀ ਸੇਵਾ ਕਰਦੇ ਨੇ, ਸੰਗਤਾਂ ਦੀ ਸੇਵਾ ਉਹਨਾਂ ਨੇ ਕੀਤੀ ਅਤੇ ਜਦੋਂ ਸੰਗਤਾਂ ਦੀ ਸੇਵਾ ਕੀਤੀ ਗੁਰਦੇਵ ਨੇ ਪ੍ਰਸੰਨ ਹੋ ਕੇ ਅਗਲੇ ਦਿਨ ਬੁਲਾ ਲਿਆ ਕਿ ਇਹ ਸੰਗਤਾਂ ਦੀ ਸੇਵਾ ਕਿਹਨੇ ਕੀਤੀ ਹੈ? ਸੰਗਤ ਨੇ ਦੱਸਿਆ, ਸਿੱਖਾਂ ਨੇ ਦੱਸਿਆ, ਬਾਬਾ ਆਦਮ ਜੀ ਨੇ। ਗੁਰਦੇਵ ਨੇ ਕੋਲ ਬੁਲਾ ਲਿਆ। ਮਹਾਰਾਜ ਕਹਿੰਦੇ, ਆਦਮ ਜੀ ਤੁਸੀਂ ਸੰਗਤ ਦੀ ਸੇਵਾ ਕਰਕੇ ਇਹਨਾਂ ਨੂੰ ਪ੍ਰਸੰਨ ਕੀਤਾ ਹੈ, ਹੁਣ ਜੋ ਤੁਹਾਡੇ ਮਨ ਦੀ ਭਾਵਨਾ ਹੈ ਤੁਸੀਂ ਦੱਸੋ, ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਪੂਰੀ ਹੋਵੇਗੀ। ਹੁਣ ਬਾਬਾ ਆਦਮ ਜੀ ਤਾਂ ਆਪਣੀ ਘਰ ਵਾਲੀ ਧਰਮ ਸੁਪਤਨੀ ਦੇ ਨਾਲ ਪੁੱਤਰ ਦੀ ਪ੍ਰਾਪਤੀ ਦੀ ਇੱਛਾ ਰੱਖ ਕੇ ਆਏ ਸੀ, ਪਰ ਉਮਰ ਜ਼ਿਆਦਾ ਹੋਣ ਕਰਕੇ, ਮੂੰਹ ਦੇ ਉੱਤੇ ਦਾੜਾ ਚਿੱਟਾ ਹੋਣ ਕਰਕੇ ਇਹ ਗੱਲ ਸਤਿਗੁਰਾਂ ਦੇ ਭਰੇ ਦਰਬਾਰ ਦੇ ਵਿੱਚ ਕਹੀ ਨਾ ਗਈ, ਕਿਉਂਕਿ ਸੰਗ ਆ ਗਈ ਕਿ ਲੋਕ ਸੁਣ ਕੇ, ਸੰਗਤ ਸੁਣ ਕੇ ਮਖੌਲ ਨਾ ਕਿਤੇ ਕਰੇ, ਚੁੱਪ ਰਹੇ ਅਤੇ ਇਹੋ ਹੀ ਹੱਥ ਜੋੜ ਕੇ ਕਿਹਾ, ਦਾਤਾ ਜੇ ਤਰੁੱਠੇ ਹੋ ਤੇ ਕਿਰਪਾ ਕਰਕੇ ਚਰਨਾਂ ਨਾਲ ਜੋੜੀ ਰੱਖਿਓ, ਨਾਮ ਦੀ ਬਖਸ਼ਿਸ਼ ਕਰੀ ਰੱਖਿਓ। ਗੁਰਦੇਵ ਮੁਸਕਰਾ ਕੇ ਕਹਿੰਦੇ, ਆਦਮ ਜੀ ਤੁਹਾਡੇ ਮਨ ਦੀ ਭਾਵਨਾ ਕੁਝ ਹੋਰ ਹੈ ਤੇ ਦੱਸੋ। ਸਤਿਗੁਰੂ ਨਹੀਂ, ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਸਮਾਂ ਹੈ, ਕੱਲ੍ਹ ਨੂੰ ਆ ਜਾਇਓ। ਦੂਜੇ ਦਿਨ ਵੀ ਆਏ ਤੇ ਚੁੱਪ ਰਹੇ। ਤੀਜੇ ਦਿਨ ਬਾਬਾ ਆਦਮ ਜੀ ਦੀ ਘਰਵਾਲੀ ਨਾਲ ਆਉਂਦੀ ਹੈ ਤੇ ਸਤਿਗੁਰਾਂ ਅੱਗੇ ਹੱਥ ਜੋੜ ਕੇ ਕਹਿੰਦੀ, ਦਾਤਾ ਇਹ ਤਾਂ ਸੰਗਤ ਦੇ ਵਿੱਚ ਕਹਿਣੋਂ ਸੰਗਦੇ ਨੇ, ਪਰ ਸਾਡੀ ਇਹ ਭਾਵਨਾ ਸੀ, ਪੁੱਤਰ ਦੀ ਪ੍ਰਾਪਤੀ ਦੀ ਇੱਛਾ ਰੱਖ ਕੇ ਅਸੀਂ ਆਏ ਸੀ। ਸਤਿਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਨੇ ਨੇਤਰ ਬੰਦ ਕੀਤੇ, ਕੁਝ ਸਮੇਂ ਬਾਅਦ ਖੋਲ੍ਹੇ ਨੇ। ਸਤਿਗੁਰੂ ਕਹਿਣ ਲੱਗੇ, ਆਦਮ ਜੀ ਤੁਹਾਡੇ ਭਾਗਾਂ ਦੇ ਵਿੱਚ ਪੁੱਤਰ ਨਹੀਂ, ਪਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕੀਤੀ ਹੈ ਅਤੇ ਇਹ ਉਹ ਘਰ ਹੈ, ਇੱਕ ਤਿੰਨ ਨੇ ਹੀ ਭੰਨੈ ਘਾਲੇ, ਇੱਥੇ ਜਿਹੜਾ ਵੀ ਭਾਵਨਾ ਲੈ ਕੇ ਆਇਆ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇੱਥੇ ਜਿੱਦਾਂ ਦੀ ਕਿਸੇ ਨੇ ਭਾਵਨਾ ਰੱਖੀ ਉਹ ਪੂਰੀ ਹੋਈ ਹੈ, ਨਿਰਾਸੰਗ ਆਸ ਪੂਰਨ ਹੈ। ਅਤੇ ਜੋ ਸਾਡੇ ਭਾਗਾਂ ਦੇ ਵਿੱਚ ਜੋ ਸਾਡੇ ਘਰੇ ਚੌਥਾ ਪੁੱਤਰ ਹੋਣਾ ਸੀ, ਉਹ ਅਸੀਂ ਤੈਨੂੰ ਬਖਸ਼ਦੇ ਹਾਂ, ਤੈਨੂੰ ਉਹ ਦਿੰਦੇ ਹਾਂ, ਅਤੇ ਯਾਦ ਰੱਖੀਂ ਉਹ ਬੜੀ ਭਗਤੀ ਵਾਲੀ ਰੂਹ ਹੋਵੇਗੀ, ਨਾਮ ਉਸ ਦਾ ਭਗਤੂ ਰੱਖੀਂ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਪਾਤਸ਼ਾਹ ਕਰੋਤ ਅਗਰਣੀ ਵਹਿ, ਜਿਹੜੇ ਪਿੱਛੇ ਚੱਲਣ ਵਾਲੇ ਸੀ ਉਹਨਾਂ ਨੂੰ ਆਗੂ ਬਣਾ ਦਿੱਤਾ। ਜਿਹੜੇ ਨਿਰਾਸ਼ ਹੋ ਚੁੱਕੇ ਸੀ, ਜਿਨ੍ਹਾਂ ਦੀ ਕਿਤੋਂ ਆਸ ਪੂਰੀ ਨਹੀਂ ਹੁੰਦੀ, ਉਹਨਾਂ ਦੀ ਆਸ ਵੀ ਪੂਰੀ ਹੋ ਜਾਂਦੀ ਹੈ। ਨਿਰਧਨ ਭਯੰ ਧਨਵੰਤ ਹੈ, ਜਿਹੜੇ ਨਿਰਧਨ ਨੇ, ਕੰਗਾਲ ਨੇ, ਗੁਰਦੇਵ ਨੇ ਉਹਨਾਂ ਨੂੰ ਧਨਵੰਤ ਹੈ ਰਾਜੇ ਬਣਾ ਦਿੱਤਾ। ਗੁਰੂ ਹਰਿਰਾਇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਕਾਲਾ ਆਪਣੇ ਦੋ ਭਤੀਜੇ ਲੈ ਕੇ ਆਇਆ। ਉਹਨੇ ਪਹਿਲਾਂ ਉਹਨਾਂ ਨੂੰ ਸਿਖਾ ਦਿੱਤਾ ਸੀ, ਗੁਰਦੇਵ ਦੇ ਸਾਹਮਣੇ ਖਲੋ ਕੇ ਉਹ ਆਪਣੇ ਪੇਟ ਨੂੰ ਵਜਾਉਣ ਲੱਗ ਪਏ। ਮਹਾਰਾਜ ਜੀ ਮੁਸਕਰਾਏ ਅਤੇ ਗੁਰਦੇਵ ਮੁਸਕਰਾ ਕੇ ਕਹਿੰਦੇ, ਕਾਲਿਆ ਇਹ ਕੌਣ ਨੇ ਅਤੇ ਇਹ ਕਹਿਣਾ ਕੀ ਚਾਹੁੰਦੇ ਨੇ? ਅਤੇ ਕਾਲਾ ਕਹਿੰਦਾ, ਮਹਾਰਾਜ ਇਹ ਮੇਰੇ ਭਤੀਜੇ ਨੇ, ਇਹਨਾਂ ਦੇ ਸਿਰ ਦੇ ਉੱਤੇ ਮਾਂ ਪਿਓ ਦਾ ਸਾਇਆ ਨਹੀਂ, ਅਤੇ ਇਹ ਕਹਿਣਾ ਚਾਹੁੰਦੇ ਨੇ ਪੇਟ ਵਜਾ ਕੇ ਕਿ ਅਸੀਂ ਭੁੱਖੇ ਹਾਂ। ਅਤੇ ਮੇਰੇ ਸਤਿਗੁਰੂ ਇੰਨੇ ਕਿਰਪਾਲੂ ਮੇਰ ਦੇ ਘਰ 'ਚ ਆਏ, ਸਤਿਗੁਰੂ ਕਹਿੰਦੇ, ਕਾਲਿਆ ਜਾ, ਫਿਰ ਇਹ ਪੁਸ਼ਤਾਂ ਭਰ ਇਹ ਰਾਜ ਕਰਨਗੇ। ਅਤੇ ਸੱਚਮੁੱਚ ਸੰਗਤ ਜੀ, ਨਾਭੇ ਅਟੇ ਪਟਿਆਲੇ ਦੇ ਉਹ ਰਾਜੇ, ਫਿਰ ਉਹਨਾਂ ਦੀਆਂ ਪੁਸ਼ਤਾਂ ਅੱਗੇ ਰਾਜ ਜਿਨ੍ਹਾਂ ਨੇ ਸਾਂਭਿਆ ਉਹ ਹੋਈਆਂ ਨੇ। ਨਿਰਧਨ ਭਯੰ ਧਨਵੰਤ ਹੈ, ਜਿਹੜੇ ਨਿਰਧਨ ਕੰਗਾਲ ਨੇ ਉਹ ਗੁਰੂ ਦੀ ਸੇਵਾ ਕਰਕੇ ਧਨਵਾਨ ਬਣ ਗਏ। ਨਿਰਧਨ ਭਯੰ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਕਿਹੜਾ ਰੋਗ ਰਹਿ ਗਿਆ ਜਿਹੜਾ ਗੁਰੂ ਰਾਮਦਾਸ ਜੀ ਦੀ ਸੰਗਤ ਦੇ ਵਿੱਚ ਪਹੁੰਚ ਕੇ, ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ, ਜਿਨ੍ਹਾਂ ਨੇ ਮਨ ਟਿਕਾ ਕੇ ਕੀਰਤਨ ਸੁਣਿਆ, ਅਤੇ ਕਿਹੜਾ ਰੋਗ ਉਹਨਾਂ ਦੇ ਸਰੀਰ 'ਤੇ ਫਿਰ ਰਿਹਾ?
इतिहास साढ़े सामने प्रतख बख्शिशां गुरदेव दियां आपां नेत्रां नाल भी देखदे ही आ ना किन्नियां रोजाना इत्थे। चलो ठीक है जिहड़े दूर ने एक तां उह भावना वाले ने जिहड़े सुण जिन्हां ने केवल सुनिया है कुछ पढ़िया है पर आप तां इत्थे रहिंदे हो जिहड़े इत्थे रहिण वाले ने उहनां ने तां प्रतख नेत्रां दे नाल वेख्या ते गुरमुखो सचमुच असीं नेत्रां नाल प्रतख सतगुरां दियां बख्शिशां देखियां ने। रोगियों रोग खंडना गुरु रामदास जी दे सरोवर विच इशनान कीतिया गुरु रामदास जी दे घर बैठ के बाणी सुनिया कीर्तन सुनिया केड़ा ऐसा रोग फिर शरीर दे उत्ते रह गया। रोगियों रोग खंडना भगतियों भगत दानंग राम नाम गुण कीर्तन है पार ब्रह्म पुरख दा तारै गुरसेवा किंग ना लभे ते गुरदेव कहिंदे पूरे गुरु की सेवा कीतिया दसखा भला की नहीं मिलता। सतगुरु बख्शिश करते ने मुक्त भुगत जुगत सच पाई है सच्चे प्रभु की सेवा कीतिया मुक्ति की जुगती अते भुगत तो भाव है मन चाहे पदार्थ इथों प्राप्त हो जाते ने। चार पदार्थ जे को मांगै साध जना की सेवा लागै जे तेनू चार पदार्था चो कोई भी चाहिदा है ते गुरदेव कहिंदे सेवा दे विच लग जा वो सच्चे दी सेवा दे विच लगेगा ते इस दी प्राप्ति होवेगी। अगे सतगुरु बख्शिश करदे ने सर्ब सुखां का दाता वो मालक वो परमेश्वर सारे सुखां दा दाता है। मनुख तां चाहुंदा है कि मैनू किते होर मैं यतन करा कोई सुख दी प्राप्ति लई विदेश जा बैठदे ने कारोबार करन दे लई कोई सुख दी प्राप्ति वास्ते ते कई कहिंदे ने जी कोई ऐसा प्रोग्राम देख लिए इन अखां दे नाल कि साडा मन बड़ा दुखी है सुखी हो जावे पर गुरदेव बख्शिश करदे ने सुख नाही बहुतै धन खाटै सुख नाही पेखै निरत नाटै सुख नाही बहु देस कमाए सर्ब सुखां हर हर गुण गाए। कहिंदे जिन्ने मर्जी यतन कर लै नाम तो बिना सदीव काल सुख कदे प्राप्त नहीं होना। सर्ब सुखां का दाता फिर सारे पदार्थ इच्छा पूर्क सर्ब सुख दाता हर जाकै वस है काम तेना सो ऐसा हर त्याईऐ मेरे जीअड़े तां सर्ब सुख पावै मेरे मना। सतगुरु बख्शिश करदे ने उह सारे सुखां दा दाता है।
अपने दास को भगत दान देवै पूर्ण पुरख विदाता।
जो पूर्ण पुरख विदाता फल स्वरूप है वो अपने दासां नूं भगती दा दान देंदे हन भगतियं भगत दानं क्योंकि भगतां दे अंदर होर कोई इच्छा ही नहीं आउंदी वो इको अरदास करदे ने राज ना चाहो मुक्त ना चाहो मन प्रीत चरण कमलारे। वो एहो बेनती करदे ने कि इस संसार दे विच इक नाम ही स्थिर है ते कृपा करके सानू भगती दा दान देवो ते फिर सतगुरु किन्ने कृपालू ने। वेखो आरंभता हुई सी खोजत तों सतगुरां ने बख्शिश कीती सी खोजत कि इस बाणी दे विचों जिस तरह दे पदार्थ दी बंदा खोज करेगा उही पदार्थ थोनू मिल जाएगा। पिछे सतगुरां ने दुनियावी पदार्थां दी गल भी कीती मुक्ति दी गल भी कीती फिर अगे सतगुरां ने सारे सुखां दी गल भी कीती फिर सतगुरु बख्शिश करदे ने भगती दी गल भी करदे ने। जिस तरह दी कोई भावना रख के आउंदा है उहनूं उस तरह दी प्राप्ति हुंदी है ते भगत जिहड़े ने उह केवल नाम दी दात मंगदे ने भगती दी दात मंगदे हन ते सतगुरु कृपा करदे ने उहनां नूं भगती दी दात दिंदे हन।
श्रवणी सुणीऐ रसना गाईऐ हिरदै त्याईऐ सोई।
सतगुरां ने इस पंक्ति दे अंदर परमात्मा दी प्राप्ति दी जुगती दस दित्ती क्योंकि भाई गुरदास जी दा आपां उह शब्द पढ़िया सी जोई जोई खोजै तैसे गुरबाणी बिखै सकल पदार्थ है जोई जोई खोजै सोई सोई निप जावई निप जावई। ते जिहड़े जग्यासु कहिंदे ने महाराज सानू परमात्मा दी प्राप्ति दी जुगती दसो गुरदेव कहिंदे सुनो फिर श्रवणी सुणीऐ कन्नां दे नाल उहदा नाम सुनो उहदी सिफत सुनो उहदी सलाह सुनो श्रवणी सुणीऐ। अगे बख्शिश करदे ने रसना गाईऐ कन्नां द्वारा सुन के ਇਹ ਜ਼ੁਬਾਨ ਦੁਆਰਾ ਰਸਨਾ ਦੁਆਰਾ ਵਾਹਿਗੁਰੂ 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 ਫਿਰ ਕਿਹੜੀ ਪ੍ਰਾਪਤੀ ਹੋਵੇਗੀ ਹਿਰਦੈ ਧਿਆਈਐ ਸੋਈ। ਕਹਿੰਦੇ ਕੰਨਾਂ ਨਾਲ ਜੇ ਉਹਦੀ ਸਿਫਤ ਸੁਣ ਕੇ रसना दे नाल गावेंगा ते फिर वह तेरे हिरदे दे विच वस जाएगा। फिर दिन रात उठद्या बहद्या गुरु गुरु जेड़ा हिरदे विच चलदा रहेगा। ये बख्शे सतगुरां ने कीती जे प्राप्ति चाहुंदा है पहला कन्ना नाल सुन, क्योंकि गुरदेव ने बख्शिश कीता। जपजी साहब के अंदर आपां पढ़दे हाँ कि चार पौड़ियां सुनन वालियां ने, इस करके जरूरत है पहला सुनन दी, फिर सुन के मन ते रसना दे नाल जप, फिर हिरदे विच उस नूं ध्या ते उस दी प्राप्ति हिरदे द्वारा हो जावेगी।
करण कारण समरथ स्वामी जाते वृथा ना कोई।
वो कारणा नूं करन वाला समरथ मालक है, उदे तों कोई भी वृथा खाली नहीं जांदा। सचमुच गुरमुखो ये सतगुरां दा दाता ऐसा, सतगुरु ऐसे दाते ने कि इत्थे जेड़ा भी चल के आया है, जिदां दा भी जिदां दी भी भावना रख के आया है, वह कदे इत्थों खाली नहीं जे गया। झोलियां भर के जांदे ने, क्योंकि सतगुरु बख्शिश करदे हन। करण कारण समरथ स्वामी, कारणा नूं करन वाले तां सतगुरु तुसीं आप हो। जाते वृथा ना कोई, इत्थों कदे भी कोई खाली मुड़ के नहीं जांदा।
बड़ा भाग रतन जन्म पाया करो कृपा किरपाला।
वड्डे भागां दे नाल ए रतन रूपी मनुखा जन्म दी प्राप्ति हुई है। सचमुच ये बहुत वड्डा कीमती रतन है, ते भगत जी ने तां इत्थों तक कह दिता, याद रखी जे ये रतन हथों निकल गया ते फिर कदे हाथ नहीं आउणा, क्योंकि उन्होंने बख्शिश कीती। मानस जन्म दुलंब है होए ना बारें बार, ज्यों बन फल पाके भोए गरें बहुर ना लागै डार। ये इन्ना कीमती रतन है, बख्शिश करदे हन कि वड्डा भाग रतन जन्म पाया, बड़े वड्डियां भागां दे नाल ये मनुखा जन्म मिलिया है। इस दी जिहड़ी सफलता है वह भाई गुरदास जी ने एक शब्द के अंदर दसी है, चिरंकाल मानस जन्म निर्मोल पाए सफल जन्म गुर चरण शरणक। बहुत लंबे समय बाद यह मनुखा देही की प्राप्ति हुई है, पर हुण इस दी सफलता कहिंदे केवल गुरु की शरण दे विच ही आके हुंदी है। चिरंकाल मानस जन्म निर्मोल पाए सफल जन्म गुर चरण शरण कै। ते अगे बख्शिश करदे हन, लोचन अमोल गुर दर्श अमोल देखे श्रवण अमोल गुर बचन धरन कै। कहिंदे दी सफलता किदां गुरु की शरण च आ के, नेत्र उदों सफले हो गए जदों नेत्रां ने आके गुरु ग्रंथ साहिब जी दे दर्शन कीते, नेत्र उदों सफले हो गए जदों आके संगत दे विच बैठ के संगत दे दर्शन करदे ने। ते गुरमुखो किन्ने वड्डे भाग होणगे उहनां दे जिन्हां दे नेत्रां दे विच फिर दर्शन ही कलगीधर दे वस गए ने। भाई कन्हैया जी उहनां नूं तां हरेक जिस्म दे विचों भी गुरु गोबिंद सिंह महाराज जी दा रूप नज़र आउंदा है। सिंघां ने शिकायत कीती कलगीधर पातशाह, भाई कन्हैया जी तुरकां नूं पाणी पए पिलाउंदे ने, बुला के पुछो तां सही। गुरदेव हुण जाणदे तां त्रैकाल दर्शी ने मेरे मालक, पर गुरदेव ने सिंघां दा भरम दूर करन दे लई, उन्हां दे जो मन च शंका दूर करन दे लई कोल बुलाया। भाई कन्हैये नूं मेरे पातशाह ने कहा, कन्हैया जी सिंघां दी इह शिकायत है, तुसीं तुरकां नूं पाणी पिलाउंदे हो। ते सुणियो ध्यान नाल, भाई वीर सिंह जी ने चार पंक्तियां दे विच बहुत सुंदर लिखिया। वो अगों कहण लगे, तेनू प्यां पिलावां पाणी सिर मेरे दे साईं, तेनू प्यां पिलावां पाणी सिर मेरे दे साई, तुरक अतुरक ना कोई दिसदा तू सबनी दिस आई। भाई नंद लाल जी भी बख्शिश करदे ना, रूह दर हर चशम गुरु गोबिंद सिंह, तेनू प्यां पिलावां पाणी सिर मेरे दे साई, तुरक अतुरक ना कोई दिसदा तू सबनी दिस आई। हसे गल लाया प्यारा, कलगीधर पातशाह मुस्कुरा पे, हसे गल लाया प्यारा, डब्बी हथ फड़ाई पानी नाल मलम भी रखी लोड़ पई ते लाई। किन्ने नेत्र सफले हो गए जदों आके गुरु दे दर्शन कीते, श्रवण अमोल गुर बचन धरन कै। गुरु दे बचन कन्ना दे नाल सुनन दे नाल एक कन्ना दी भी कीमत पै गई। अगे भाई गुरदास जी बख्शिश करदे ने, नासका अमोल चरनार बिंद वासना कै। जदों आके आपां इत्थे झुकदे हां ना, ते जिहड़ी संगत दी चरण धूड़ जदों नासका नूं मिलदी है, ते ये नक दी भी कीमत पै गई। ਤੇ ਰਸਨਾ ਅਮੋਲ ਗੁਰ ਬਚਨ ਧਰਨ ਕੈ। ਗੁਰੂ ਕਾ ਬਚਨ ਰਸਨਾ ਦੇ ਨਾਲ ਜਦੋਂ ਸਿਮਰਿਆ ਤੇ ਫਿਰ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਇਹ ਰਸਨਾ ਦਾ ਵੀ ਮੁੱਲ ਪੈ ਗਿਆ। ਕਿਤੇ ਪਾਤਸ਼ਾਹ ਨੇ ਕਿਹਾ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜਿਹੜੀ ਰਸਨਾ ਨਾਮ ਨਹੀਂ ਜਪਦੀ ਉਹ ਤਾਂ ਟੋਟੇ ਟੋਟੇ ਕਰਕੇ ਉਹਨੂੰ ਕੱਢ ਦਿਓ, ਤੇ ਜਿਹੜੀ ਰਸਨਾ ਨਾਮ ਜਪਦੀ ਹੈ। ਗੁਰਦੇਵ ਕਹਿਣ ਲੱਗੇ, ਭਾਈ ਗੁਰਦਾਸ ਜੀ ਕਹਿੰਦੇ ਰਸਨਾ ਅਮੋਲ ਗੁਰ ਬਚਨ ਧਰਨ ਕੈ। ਜਿਹੜੇ ਗੁਰੂ ਦੇ ਬਚਨ ਜਪਦੀ ਹੈ, ਨਾਮ ਜਪਦੀ, ਉਹ ਰਸਨਾ ਧਨਤਾ ਦੇ ਯੋਗ ਹੈ। ਹਸਤ ਅਮੋਲ ਗੁਰਦੇਵ ਸੇਵਕੈ ਸਫਲ। ਜਿਹੜੀਆਂ ਸੰਗਤਾਂ ਸਵੇਰ ਤੋਂ ਸ਼ਾਮ ਤੱਕ ਇਹਨਾਂ ਹੱਥਾਂ ਦੇ ਨਾਲ ਗੁਰੂ ਰਾਮਦਾਸ ਜੀ ਦੇ ਲੰਗਰਾਂ 'ਚ ਖਲੋ ਕੇ ਬਰਤਨਾਂ ਮਾਂਜਣ ਦੀ ਸੇਵਾ ਕਰਦੀਆਂ ਪਈਆਂ ਨੇ, ਜਿਹੜੀਆਂ ਸੰਗਤਾਂ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਸੰਗਤਾਂ ਦੇ ਜੋੜੇ ਝਾੜਨ ਦੀਆਂ ਸੇਵਾ ਕਰਦੀਆਂ ਪਈਆਂ ਨੇ, ਜਿਹੜੀਆਂ ਸੰਗਤਾਂ ਸਵੇਰ ਤੋਂ ਝਾੜੂ ਲੈ ਕੇ ਝਾੜੂ ਲਾ ਰਹੀਆਂ ਨੇ, ਉਹਨਾਂ ਦੇ ਇਹ ਹੱਥਾਂ ਦੀ ਮੁੱਲ ਵੀ ਉਹਨਾਂ ਦੇ ਹੱਥਾਂ ਦਾ ਪੈ ਗਿਆ। ਹਸਤ ਅਮੋਲ ਗੁਰਦੇਵ ਸੇਵਕੈ ਸਫਲ, ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ। ਉਹਨਾਂ ਦੇ ਚਰਨਾਂ ਦੀ, ਪੈਰਾਂ ਦੀ ਕੀਮਤ ਪੈ ਗਈ ਜਿਹੜੇ ਕਦਮ ਚੱਲ ਕੇ ਗੁਰੂ ਰਾਮਦਾਸ ਜੀ ਦੀ ਸੰਗਤ ਦੇ ਵਿੱਚ ਆ ਗਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਵੱਡਾ ਭਾਗ ਰਤਨ ਜਨਮ ਪਾਇਆ। ਬੜੇ ਵੱਡਿਆਂ ਭਾਗਾਂ ਦੇ ਨਾਲ ਇਹ ਮਨੁੱਖਾ ਜਨਮ ਰੂਪੀ ਰਤਨ ਪ੍ਰਾਪਤ ਹੋਇਆ ਹੈ। ਕਰੋ ਕਿਰਪਾ ਕਿਰਪਾਲਾ, ਇਹ ਕਿਰਪਾਲੂ ਸਤਿਗੁਰੂ ਕਿਰਪਾ ਕਰੋ, ਇਹਨੂੰ ਆਪ ਹੀ ਰਹਿਮਤ ਕਰਕੇ ਸਫਲਾ ਬਣਾ ਲਵੋ। ਹਾਂਜੀ,
ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ।
ਅਖੀਰਲੀ ਪੰਕਤੀ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਐਸੀ ਮੇਰੇ ਤੇ ਕਿਰਪਾ ਕਰੋ ਕਿਰਪਾਲੂ ਸਤਿਗੁਰੂ ਜੀ, ਸਾਧ ਸੰਗ ਨਾਨਕ ਗੁਣ ਗਾਵੈ, ਮੈਂ ਆਪ ਜੀ ਦੀ ਸੰਗਤ ਦੇ ਵਿੱਚ ਬੈਠ ਕੇ ਆਪ ਜੀ ਦੇ ਗੁਣਾਂ ਨੂੰ ਗਾਵਾਂ। ਸਿਮਰੈ ਸਦਾ ਗੋਪਾਲਾ, ਤੇ ਸਦਾ ਹੀ ਆਪ ਜੀ ਦੇ ਨਾਮ ਨੂੰ ਸਿਮਰਦਾ ਰਹਾਂ, ਐਸੀ ਅਵਸਥਾ ਬਣ ਜਾਵੇ। ਸੋ ਇੱਥੋਂ ਤੱਕ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਸਰਵਣ ਕੀਤੀ ਵਿਚਾਰ ਸਾਡੇ ਕਲਯੁਗੀ ਕਠੋਰ ਹਿਰਦਿਆਂ ਦੇ ਅੰਦਰ ਵਸ ਜਾਵੇ, ਜਿਸ ਕਰਕੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਵਣ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਆਪ ਸੰਗਤਾਂ ਦਾ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਵੀ ਧੰਨਵਾਦ। ਆਓ ਅਖੀਰਲੀਆਂ ਦੋ ਪੰਕਤੀਆਂ ਸਰਵਣ ਕਰੀਏ ਜੀ।
ਵੱਡਾ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।